ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਘਰ ਤੀਜਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਿਲ ਪੰਚਹ ਨਹੀਂ ਸਹਸਾ ਚੁਕਾਇਆ ਸਿਕਦਾਰ ਨਹ ਪਤੀ ਆਇਆ ਮੇਲ ਪੰਚਹ ਨਹੀਂ ਸਹਸਾ ਚੁਕਾਇਆ ਸਿਕਦਾਰ ਨਹ ਪਤੀ ਆਇਆ ਉਮਰਾਵਹ ਆਗਾ ਚੇਰਾ ਮੇਲ ਰਾਜਨ ਰਾਮ ਨਬੇਰਾ ਅਬ ਢੂਡਨ ਕਤਹੁ ਨਾ ਜਾਈ ਗੋਬਿੰਦ ਭੇਟੇ ਗੁਰ ਗੋਸਾਈ ਰਹਾਉ ਆਇਆ ਪ੍ਰਭ ਦਰਬਾਰਾ ਤਾਂ ਸਗਲੇ ਮਿਟੇ ਪੁਕਾਰਾ ਲਬਦ ਆਪਣੀ ਪਾਈ ਤਾਂ ਕਤ ਆਵੈ ਕਤ ਜਾਈ ਤਹ ਸਾਚ ਨਿਆਏ ਨਬੇਰਾ ਊਹਾਂ ਸਮ ਠਾਕੁਰ ਸਮ ਚੇਰਾ ਅੰਤਰ ਜਾਮੀ ਜਾਨ ਬਿਨ ਬੋਲਤ ਆਪ ਪਛਾਨ ਸਰਬ ਥਾਨ ਕੋ ਰਾਜਾ ਤਹ ਅਨਹਦ ਸ਼ਬਦ ਅਗਾਜਾ ਤਿਸ ਪਹ ਕਿਆ ਚਤੁਰਾਈ ਮਿਲ ਨਾਨਕ ਆਪ ਗਵਾਈ ਸਰਬ ਥਾਨ ਕੋ ਰਾਜਾ ਤਹ ਅਨਹਦ ਸ਼ਬਦ ਅਗਾਜਾ ਤਿਸ ਪਹ ਕਿਆ ਚਤੁਰਾਈ ਮਿਲ ਨਾਨਕ ਆਪ ਗਵਾਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਗੁਰੂ ਤਖਤ ਛੱਤਰ ਚਵਰ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨ ਸ਼ਰਨ ਦੇ ਅੰਦਰ ਸੁਭਾਏ ਮਾਨ ਗੁਰੂ ਸਵਾਰੇ ਪ੍ਰੇਮੀ ਸਤਸੰਗੀ ਜਨੋ ਵਡਭਾਗੇ ਹੋ ਆਪ ਜੀ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸਤ ਸੰਗਤ ਕਰਨ ਦਾ ਸੁਭਾਗ ਆਪ ਜੀ ਨੂੰ ਪ੍ਰਾਪਤ ਹੋਇਆ ਹੈ। ਗੁਰਬਾਣੀ ਕੀਰਤਨ ਗੁਰੂ ਸਵਾਰੇ ਗੁਰੂ ਕੇ ਕੀਰਤਨੀਆਂ ਪਾਸੋਂ ਆਪ ਜੀ ਨੇ ਸਰਵਨ ਕੀਤੇ ਹਨ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਤਖ਼ਤ 'ਤੇ ਸੁਭਾਏਮਾਨ ਹੋ ਕੇ ਜੋ ਮੁੱਖ ਵਾਕ ਹੁਕਮਨਾਮਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਡੇ ਸਾਰਿਆਂ ਉੱਤੇ ਕਿਰਪਾ ਕੀਤੀ ਹੈ, ਪਾਵਨ ਸ਼ਬਦ ਸੋਰਠ ਰਾਗ ਦੇ ਅੰਦਰ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 621 ਤੇ ਸੁਭਾਈਮਾਨ ਹੈ। ਪਾਠ ਸਤਿਕਾਰਯੋਗ ਭਾਈ ਸਾਹਿਬ ਪਾਸੋਂ ਆਪ ਜੀ ਨੇ ਸਰਵਨ ਕੀਤਾ ਹੈ। ਵਿਚਾਰ ਗੁਰੂ ਕਿਰਪਾ ਦੁਆਰਾ ਆਪਾਂ ਸਾਰਿਆਂ ਨੇ ਮਿਲ ਕੇ ਸਾਂਝੀ ਕਰਨੀ ਹੈ। ਆਓ ਜਿੰਨੇ ਵੀ ਸਤਸੰਗੀ ਗੁਰੂ ਪਾਤਸ਼ਾਹ ਦੀ ਕਿਰਪਾ ਦੇ ਪਾਤਰ ਬਣੇ ਹੋ, ਸਤਿਗੁਰਾਂ ਦੇ ਚਰਨਾਂ ਵਿੱਚ ਜੁੜ ਕੇ ਦੇਸ਼ ਵਿਦੇਸ਼ ਦੇ ਅੰਦਰ ਆਪਣੇ ਆਪਣੇ ਟਿਕਾਣਿਆਂ 'ਤੇ ਇਸ ਸੁਭਾਗੇ ਸਮੇਂ ਨੂੰ ਸੰਭਾਲਦੇ ਹੋਏ ਸਾਰੇ ਸਤਸੰਗੀ ਸੁਰਤੀਆਂ ਬਿਰਤੀਆਂ ਟਿਕਾਓ, ਰਸਨਾ ਕਰੋ ਪਵਿੱਤਰ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ। ਜਿੱਥੇ ਅੱਜ ਆਪਾਂ ਇਸ ਪਾਵਨ ਸ਼ਬਦ ਦੀ ਵਿਚਾਰ ਕਰਨੀ ਹੈ, ਉੱਥੇ ਨਾਲ ਹੀ ਸਰਦਾਰ ਜੱਸਾ ਸਿੰਘ ਆਲੂਵਾਲੀਆ ਦੇ 300 ਸਾਲਾ ਜਨਮ ਦਿਹਾੜੇ ਨੂੰ ਜਿਸ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਕਮੇਟੀ ਜਿਹੜੀ ਹੈ ਇਹ ਰਲ ਕੇ ਉੱਚ ਪੱਧਰ 'ਤੇ ਮਨਾ ਰਹੇ ਨੇ ਅਤੇ ਮਨਾਇਆ ਵੀ ਹੈ, ਕਿਉਂਕਿ ਨਗਰ ਕੀਰਤਨ 22 ਤਰੀਕ ਨੂੰ ਇੱਥੋਂ ਆਰੰਭ ਹੋਇਆ ਅਤੇ 26 ਨੂੰ ਉਹ ਦਿੱਲੀ ਪਹੁੰਚਿਆ। ਉੱਥੇ ਵੀ ਸਮਾਗਮ ਇਸੇ ਹੀ ਦਿਨ ਨੂੰ ਸਮਰਪਿਤ ਲਗਾਤਾਰ ਉਹਨਾਂ ਗੁਰਮੁਖ ਪਿਆਰਿਆਂ ਨੇ ਕੀਤੇ ਨੇ, ਪਰ ਅੱਜ ਇਸ ਅਸਥਾਨ 'ਤੇ ਜਿੱਥੇ ਆਪਾਂ ਸੰਖੇਪ ਵਿੱਚ ਵਿਚਾਰ ਕਰਨੀ ਹੈ ਸ਼ਬਦ ਤੋਂ ਬਾਅਦ, ਉੱਥੇ ਰਾਤਰੀ ਦੇ ਦੀਵਾਨ ਸੋਦਰ ਦੇ ਪਾਠ ਤੋਂ ਬਾਅਦ ਇਸ ਹੀ ਪਾਵਨ ਅਸਥਾਨ 'ਤੇ ਸਜਣਗੇ ਗੁਰੂ ਕੇ ਕੀਰਤਨੀਏ ਪ੍ਰਚਾਰਕ ਸੱਜਣ ਆਪ ਜੀ ਨੂੰ ਜਿੱਥੇ ਗੁਰਬਾਣੀ ਕੀਰਤਨ ਸਰਵਨ ਕਰਾਂਗੇ, ਤਿੱਥੇ ਉਸ ਗੁਰੂ ਕੇ ਲਾਲ ਨੇ ਜਿਹੜੀਆਂ ਘਾਲਣਾ ਆਪਣੇ ਜੀਵਨ ਦੇ ਅੰਦਰ ਘਾਲੀਆਂ ਉਹਨਾਂ ਦੀ ਵਿਚਾਰ ਵੀ ਆਪ ਜੀ ਦੇ ਨਾਲ ਸਾਂਝੀ ਕਰਨਗੇ। ਆਓ ਸਾਰੇ ਸਤਸੰਗੀ ਫਿਰ ਕਰੋ ਕਿਰਪਾ, ਕਰੋ ਰਸਨਾ ਪਵਿੱਤਰ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ, ਘਰ ਤੀਜਾ ਚੌਪਦੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸ਼ਬਦ ਦੇ ਸਿਰਲੇਖ ਵਿੱਚ ਸੋਰਠ ਰਾਗ ਹੈ। ਬੇਸ਼ੱਕ ਸੰਗੀਤ ਅੰਦਰ ਇਹਨੂੰ ਰਾਗ ਨਹੀਂ ਕਿਹਾ ਜਾਂਦਾ, ਕੱਲ ਵੀ ਆਪ ਜੀ ਦੇ ਨਾਲ ਇਹ ਗੱਲ ਭਾਈ ਸਰਬਜੀਤ ਸਿੰਘ ਹੋਰਾਂ ਨੇ ਸਾਂਝੀ ਕੀਤੀ। ਸਤਿਗੁਰਾਂ ਨੇ ਇਹਨੂੰ ਰਾਗ ਹੀ ਲਿਖਿਆ, ਸੋਰਠ ਰਾਗ ਹੈ। ਮਹੱਲਾ ਪੰਜਵਾਂ ਤੋਂ ਭਾਵ ਪੰਜਵੇਂ ਸਰੂਪ ਗੁਰੂ ਨਾਨਕ ਪਾਤਸ਼ਾਹ ਜੀ ਦੇ, ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ। ਗਾਉਣ ਦੀ ਹਦਾਇਤ ਕੀਤੀ ਹੈ ਕਿ ਘਰ ਤੀਜੇ ਦੇ ਅੰਦਰ, ਭਾਵ ਘਰ ਦਾ ਸੰਬੰਧ ਤਾਲ ਨਾਲ ਹੈ, ਗਾਇਨ ਕਰਨਾ ਹੈ ਚੌ ਪਦੇ। ਸ਼ਬਦ ਦੇ ਅੰਦਰ ਚਾਰ ਪਦੇ ਹਨ। ਅੱਗੇ ਮੰਗਲਾਚਰਨ ਕੀਤਾ, ਵਾਹਿਗੁਰੂ ਇੱਕ ਹੈ, ਸਾਰੀਆਂ ਸ਼ਕਤੀਆਂ ਦਾ ਮਾਲਕ ਹੈ, ਸਰਵ ਵਿਆਪਕ ਹੈ। ਸਤਿਗੁਰੂ ਦੀ ਕਿਰਪਾ ਨਾਲ ਐਸੇ ਗੁਣਾਂ ਵਾਲਾ ਵਾਹਿਗੁਰੂ ਪਰਮਾਤਮਾ ਪ੍ਰਾਪਤ ਹੁੰਦਾ ਹੈ।
ਮਿਲ ਪੰਚਹੁ ਨਹੀਂ ਸਹਸਾ ਚੁਕਾਇਆ, ਸਿਕਦਾਰਹੁ ਨਹਿ ਪਤਿਆਇਆ, ਉਮਰਾਵਹੁ ਆਗੈ ਚੇਰਾ, ਮਿਲ ਰਾਜਨ ਰਾਮ ਨਬੇਰਾ।
ਪਹਿਲੀ ਪੰਕਤੀ ਦੇ ਅੰਦਰ ਪੰਚੋ ਸ਼ਬਦ ਵਰਤਿਆ, ਫਿਰ ਸਿਕਦਾਰੋ ਵਰਤਿਆ, ਫਿਰ ਉਮਰਾਵੋ ਵਰਤਿਆ। ਪੰਚ ਸ਼ਬਦ ਸਾਡੀ ਬੋਲੀ ਦੇ ਅੰਦਰ ਆਮ ਵਰਤਿਆ ਜਾਂਦਾ ਹੈ। ਇੱਕ ਹੁੰਦਾ ਸਰਪੰਚ ਤੇ ਬਾਕੀ ਹੁੰਦੇ ਨੇ ਪੰਚ। ਪਿੰਡ ਦੇ ਅੰਦਰ ਸਿਕਦਾਰ ਕਹਿੰਦੇ ਨੇ ਸਰਦਾਰ ਨੂੰ, ਉਮਰਾਵੋ ਦਾ ਭਾਵ ਹੈ ਸਰਕਾਰੀ ਹਾਕਮ। ਸਤਿਗੁਰੂ ਕਿਰਪਾ ਕਰ ਰਹੇ ਨੇ ਪੰਚਾਂ ਨੂੰ ਮਿਲ ਕੇ ਵੀ ਸਹਿਮ ਨਹੀਂ ਮੁਕਿਆ। ਸਰਦਾਰਾਂ ਨੇ ਵੀ ਪਤਿਆਰਿਆਂ ਤੋਂ ਭਾਵ ਪਤੀਜਨਾ, ਅੱਗੇ ਉਮਰਾਵੋ ਅੱਗੇ ਝੇਰਾ ਤੋਂ ਭਾਵ ਹਾਕਮਾਂ ਦੇ ਅੱਗੇ ਵੀ ਝਗੜਾ ਰੱਖਿਆ, ਪਰ ਗੱਲ ਕਿਸੇ ਕੋਲੋਂ ਨਹੀਂ ਬਣੀ, ਨਾ ਪੰਚਾਂ ਕੋਲੋਂ, ਨਾ ਸਰਦਾਰਾਂ ਕੋਲੋਂ, ਤੇ ਨਾ ਸਰਕਾਰੀ ਹਾਕਮਾਂ ਕੋਲੋਂ। ਤੇ ਨਵੇੜਾ ਕਿਵੇਂ ਹੋਇਆ? ਵਾਹਿਗੁਰੂ ਪਰਮਾਤਮਾ ਜਿਹੜਾ ਸਾਰਿਆਂ ਦਾ ਰਾਜਾ ਹੈ, ਉਸ ਕੋਲ ਜਾ ਕੇ ਫੈਸਲਾ ਹੋ ਗਿਆ। ਪਰ ਗੱਲ ਹਾਲੇ ਲੁਕੀ ਹੋਈ ਹੈ, ਕਿਸ ਗੱਲ ਦਾ ਫੈਸਲਾ ਹੋਇਆ, ਕਿਸ ਗੱਲ ਦਾ ਫੈਸਲਾ ਪੰਚ ਸਰਦਾਰ ਸਰਕਾਰੀ ਹਾਕਮ ਨਹੀਂ ਨਿਬੇੜ ਸਕੇ, ਜਿਹੜਾ ਵਾਹਿਗੁਰੂ ਨੇ, ਜਿਹੜਾ ਰਾਜਾਨ ਰਾਜ ਪਾ ਨਾਨ ਪਾਨ ਹੈ, ਉਹਨੇ ਨਿਬੇੜ ਦਿੱਤਾ। ਸਾਧ ਸੰਗਤ, ਗੱਲ ਇੱਥੇ ਪੰਜਾਂ ਦੀ ਕੀਤੀ ਜਾ ਰਹੀ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਜਦੋਂ ਸਤਾਉਂਦੇ ਨੇ, ਤੰਗ ਕਰਦੇ ਨੇ, ਝਗੜਾ ਕਰਦੇ ਨੇ, ਤੇ ਕੋਈ ਬੰਦਾ ਸ਼ਿਕਾਇਤ ਕਰੇ ਪੰਚਾਂ ਕੋਲ ਜਾਂ ਸਰਪੰਚ ਕੋਲ, ਪੰਜਾਂ ਦਾ ਝਗੜਾ ਉਹ ਨਹੀਂ ਨਿਬੇੜ ਸਕਦਾ, ਸਰਦਾਰ ਵੀ ਨਹੀਂ ਨਿਬੇੜ ਸਕਦਾ, ਸਰਕਾਰੀ ਹਾਕਮ ਵੀ ਨਹੀਂ ਨਿਬੇੜ ਸਕਦੇ। ਜੇ ਨਿਬੇੜੇਗਾ ਤੇ ਕੇਵਲ ਵਾਹਿਗੁਰੂ ਪਰਮਾਤਮਾ ਨਿਬੇੜੇਗਾ। ਇੱਕ ਬੇਨਤੀ, ਦੁਨਿਆਵੀ ਕੋਈ ਝਗੜਾ ਸਾਡਾ ਹੋਵੇ ਨਾ, ਦੁਨਿਆਵੀ, ਅਸੀਂ ਪੰਚਾਂ ਕੋਲ ਵੀ ਜਾਂਦੇ ਹਾਂ, ਸਰਦਾਰ ਲੋਕ ਜਿਹੜੇ ਮੁਖੀ ਚੌਧਰੀ ਹੁੰਦੇ ਨੇ ਉਹਨਾਂ ਕੋਲ ਵੀ ਜਾਂਦੇ ਹਾਂ, ਤੇ ਸਰਦਾਰੀ ਹਾਕਮਾਂ ਕੋਲ ਵੀ ਪਹੁੰਚ ਕਰਦੇ ਹਾਂ। ਤੇ ਕਈ ਵਾਰੀ ਝਗੜਾ ਘਰ ਦਾ ਹੋਵੇ ਨਾ, ਪਿਓ ਪੁੱਤਰ ਦਾ, ਭਰਾ ਭਰਾ ਦਾ, ਤੇ ਸਿਆਣੇ ਪੰਚ ਸਰਦਾਰ ਤੇ ਸਰਦਾਰੀ ਹਾਕਮ ਵੀ ਇੱਕ ਸਲਾਹ ਦਿੰਦੇ ਨੇ ਵੀ ਝਗੜਾ ਤੁਹਾਡੇ ਘਰ ਦਾ ਹੈ, ਐਵੇਂ ਪੈਸਾ ਨਾ ਲੁਟਾਓ ਤੇ ਖੁਸ਼ਾਮਦੀ ਨਾ ਕਰੋ, ਘਰ ਵਿੱਚ ਬਹਿ ਕੇ ਹੀ ਇਹ ਫੈਸਲਾ ਤੁਸੀਂ ਕਰ ਲਵੋ, ਚੰਗੇ ਰਹੋਗੇ। ਜਿਹੜੇ ਲੋਕ ਪੰਚਾਂ ਦੀ, ਸਰਦਾਰਾਂ ਦੀ, ਹਾਕਮਾਂ ਦੀ ਗੱਲ ਮੰਨ ਲੈਂਦੇ ਨੇ ਤੇ ਘਰ ਵਿੱਚ ਬਹਿ ਕੇ ਨਿਬੇੜ ਲੈਂਦੇ ਨੇ, ਸੁਖੀ ਰਹਿੰਦੇ ਨੇ ਤੇ ਝਗੜਾ ਕਿਸੇ ਢੰਗ ਨਾਲ ਮੁੱਕ ਵੀ ਜਾਂਦਾ ਹੈ। ਹੁਣ ਵੇਖੋ ਜਿਹੜਾ ਪੰਜਾਂ ਦਾ ਝਗੜਾ ਹੈ ਨਾ, ਇਹਨਾਂ ਵਿੱਚ ਪੰਚ ਸਰਦਾਰ ਸਰਕਾਰੀ ਹਾਕਮ ਦਖਲ ਅੰਦਾਜ਼ੀ ਕਿਉਂ ਨਹੀਂ ਕਰ ਸਕਦੇ? ਕਿਉਂਕਿ ਸਾਧ ਸੰਗਤ, ਇਹ ਬੰਦੇ ਦਾ ਆਪਣਾ ਅੰਦਰ ਦਾ ਝਗੜਾ ਹੈ, ਆਪਣੇ ਘਰ ਦਾ ਝਗੜਾ ਹੈ। ਇਹ ਨਿਬੜੇਗਾ ਕਦੋਂ? ਜਦੋਂ ਬੰਦਾ ਵਾਹਿਗੁਰੂ ਦੀ ਸ਼ਰਨ ਵਿੱਚ ਆ ਜਾਵੇਗਾ, ਵਾਹਿਗੁਰੂ ਦੀ ਕਿਰਪਾ ਦਾ ਪਾਤਰ ਬਣ ਜਾਵੇਗਾ, ਗੁਰੂ ਦੀ ਕਿਰਪਾ ਦਾ ਪਾਤਰ ਬਣ ਜਾਵੇਗਾ। ਕੁਝ ਬਚਨ ਬਾਣੀ ਦੇ ਵਿੱਚੋਂ ਸਤਿਗੁਰਾਂ ਦੇ ਆਪਾਂ ਸਾਂਝੇ ਕਰੀਏ, ਗੱਲ ਸੌਖੀ ਸਮਝ ਆ ਜਾਵੇਗੀ। ਮਹਾਰਾਜ ਨੇ ਪਾਵਨ ਬਾਣੀ ਦੇ ਅੰਦਰ ਕਿਰਪਾ ਕੀਤੀ, ਚਾਰ ਵਰਨ ਨੇ, ਖੱਤਰੀ, ਬ੍ਰਾਹਮਣ, ਸੂਦ, ਵੈਸ, ਤੇ ਚਾਰਾਂ ਵਰਨਾਂ ਦੇ ਨਾਲ ਸੰਬੰਧਿਤ ਲੋਕ ਹਨ, ਪਰ ਉਹਨਾਂ ਦਾ ਲਿਹਾਜ਼ ਇਹਨਾਂ ਪੰਜਾਂ ਨੇ ਨਹੀਂ ਕੀਤਾ। ਛੇ ਭੇਖਾਂ ਦੇ ਲੋਕ ਨੇ, ਉਹਨਾਂ ਦਾ ਲਿਹਾਜ਼ ਵੀ ਇਹਨਾਂ ਨੇ ਕੀਤਾ। ਬੜੇ ਸੁੰਦਰ ਸੁੰਦਰ ਸਿਆਣੇ ਸਿਆਣੇ ਲੋਕ ਆਏ, ਉਹਨਾਂ ਨੂੰ ਵੀ ਮੋਹ ਵਸੀ ਕਰਕੇ ਇਹਨਾਂ ਪੰਜਾਂ ਨੇ ਆਪਣੇ ਵਸ ਵਿੱਚ ਕਰ ਲਿਆ। ਪਰ ਮਹਾਰਾਜ ਨੇ ਆਖਿਆ, ਕੋਈ ਹੈ ਸੂਰਮ ਜਿਹੜਾ ਇਹਨਾਂ ਪੰਜਾਂ ਦਾ ਮੁਕਾਬਲਾ ਕਰੇ? ਤੇ ਕਹਿਣ ਲੱਗੇ, ਜਿਹੜਾ ਕਰ ਲਵੇਗਾ ਉਹਨੂੰ ਪੂਰਾ ਕਹਾਂਗੇ। ਪੂਰਾ ਉਹ ਹੈ, ਪੂਰਾ ਇਸ ਸੰਸਾਰ ਦੇ ਅੰਦਰ। ਫਿਰ ਮਹਾਰਾਜ ਕਹਿੰਦੇ ਨੇ, ਇਹਨਾਂ ਦੀ ਫੌਜ ਬਹੁਤ ਵੱਡੀ, ਕੋੜਮਾ ਬੜਾ ਵੱਡਾ ਹੈ, ਇਹਨਾਂ ਨੂੰ ਵਸ ਵਿੱਚ ਕਰਨਾ ਕੋਈ ਸੌਖੀ ਗੱਲ ਨਹੀਂ। ਪਰ ਨਾਲ ਹੀ ਕਹਿ ਦਿੱਤਾ, ਜਿਹੜੇ ਗੁਰੂ ਦੀ ਸੰਗਤ ਦਾ ਓਟ ਆਸਰਾ ਲੈ ਲੈਂਦੇ ਨੇ, ਆਸਰਾ ਲੈ ਕੇ ਇਹਨਾਂ ਨੂੰ ਪੰਜਾਂ ਨੂੰ ਆਪਣੇ ਵਸ ਵਿੱਚ ਕਰ ਲੈਂਦੇ ਨੇ। ਪੜੋ ਬਚਨ, ਚਾਰ ਵਰਨ ਚੌਹਾਂ ਕੇ ਮਰਦਨ, ਖਟ ਦਰਸ਼ਨ ਕਰ ਤਲੀ ਰੇ, ਸੁੰਦਰ ਸੁਗਰ ਸਰੂਪ ਸਿਆਣੇ, ਪੰਚੋ ਹੀ ਮੋਹੇ ਸ਼ਲੀਰੇ, ਜਿਨ ਮਿਲ ਮਾਰੇ ਪੰਚ ਸੂਰ ਬੀਰ, ਐਸੋ ਕੌਣ ਬਲੀਰੇ, ਜਿਨ ਪੰਚ ਮਾਰ ਬਿਦਾਰ ਗੁਦਾਰੇ, ਸੋ ਪੂਰਾ ਏ ਕਲੀਰੇ। ਵੱਡੀ ਕੌਮ ਵਸ ਭਾਗੈ ਨਾਹੀ, ਮੋਕਮ ਫੌਜ ਹਠਲੀ ਰੇ, ਕਹੋ ਨਾਨਕ ਤਿੰਨ ਜਨ ਨਿਰਦਲੀਆ, ਸਾਧ ਸੰਗਤ ਕੈ ਝਲੀ ਰੇ। ਵੱਡੀ ਕੌਮ, ਇੱਥੇ ਕੌਮ ਦਾ ਭਾਵ ਹੈ ਕੋੜਮਾ। ਆਪਾਂ ਕਹਿੰਦੇ ਹਾਂ ਵੱਡਾ ਕੋੜਮਾ ਜਿਹਦਾ, ਇਹ ਪੰਜ ਜਿਹੜੇ ਨੇ ਇਹਨਾਂ ਦੇ ਨਾਲ ਹੋਰ ਅਨੇਕਾਂ ਵਿਕਾਰ ਜੁੜੇ ਹੋਏ ਨੇ। ਪੰਜਾਂ ਦੇ ਨਾਲ ਅਨੇਕਾਂ ਹੋਰ ਵਿਕਾਰ ਜੁੜੇ ਹੋਏ ਨੇ। ਫੌਜ ਇਹਨਾਂ ਦੀ ਬੜੀ ਤਕੜੀ ਹੈ। ਸਤ ਸੰਗਤ, ਭਗਤ ਰਵਿਦਾਸ ਜੀ ਦੇ ਵੀ ਹੱਥ ਖੜੇ ਹੋ ਗਏ ਤੇ ਕਹਿੰਦੇ ਨੇ, ਰੱਬਾ ਮੈਂ ਕੀ ਕਰਾਂ, ਮੇਰੀ ਕੋਈ ਪੇਸ਼ ਨਹੀਂ ਜਾਂਦੀ, ਮੇਰੀ ਕੋਈ ਪੇਸ਼ ਨਹੀਂ ਜਾਂਦੀ। ਪਹਿਲਾਂ ਵਾਸਤਾ ਪਾਇਆ, ਫਿਰ ਢੰਗ ਵੀ ਦਰਸਾਇਆ। ਬਚਨ ਆਪਾਂ ਪੜ੍ਹਦੇ ਹਾਂ, ਨਾਥ ਕਛੂ ਨਾ ਜਾਣੋ, ਮਨ ਮਾਇਆ ਕੈ ਹਾਥ ਬਿਕਾਨੋ, ਤੁਮ ਕਈਅਤ ਹੋ ਜਗਤ ਗੁਰ ਸਵਾਮੀ, ਹਮ ਕਈਅਤ ਕਲ ਜੁਗ ਕੇ ਕਾਮੀ, ਇਨ ਪੰਚਨ ਮੇਰੋ ਮਨ ਜੋ ਬਿਗਾਰਿਓ, ਪਲ ਪਲ ਹਰ ਜੀ ਤੇ ਅੰਤਰ ਪਾਰਿਓ, ਜਤ ਦੇਖੋ ਤਤ ਦੁਖ ਕੀ ਰਾਸੀ, ਅਜੋ ਨ ਪਤਿਆਏ ਨਿਗਮ ਭੈ ਸਾਖੀ, ਗੌਤਮ ਨਾਰ ਉਮਾ ਪਤ ਸਵਾਮੀ, ਸੀਸ ਧਰਨ ਸਹਿਸ ਪਗ ਗਾਮੀ, ਇਨ ਦੂਤਨ ਖਲ ਬੜ ਕਰ ਮਾਰਿਓ, ਬੜੋ ਨਿਲਾਜ ਅਜਹੋ ਨਹੀਂ ਹਾਰਿਓ, ਕਰ ਰਵਿਦਾਸ ਕਹਾਂ ਕੈਸੇ ਕੀਜੈ, ਬਿਨ ਰਘੁਨਾਥ ਸ਼ਰਨ ਕਾ ਕੀ ਲੀਜੈ, ਮਿਲ ਪੰਚੋਨੀ ਸਹਿਸਾ ਚੁਕਾਇਆ, ਸਿਕਦਾਰੋ ਨੈ ਪਤਿਆਇਆ, ਉਮਰਾ ਵੋਇਆ ਗੇ ਝੇਰਾ, ਮਿਲ ਰਾਜਨ ਰਾਮਨ ਬੇਰਾ, ਕਹਿ ਰਵਿਦਾਸ ਕਹਾਂ ਕੈਸੇ ਕੀਜੈ, ਬਿਨ ਰਘੁਨਾਥ ਸ਼ਰਨ ਕਾ ਕੀ ਲੀਜੈ, ਕਾਮ ਕ੍ਰੋਧ ਅਰ ਲੋਭ ਮੋਹ, ਬਿਨ ਸਜਾਏ ਅਹੰਗ ਮੇਵ, ਨਾਨਕ ਪ੍ਰਭ ਸਰਨਾਗਤੀ, ਕਰ ਪ੍ਰਸਾਦ ਗੁਰਦੇਵ। ਸਤਿਗੁਰਾਂ ਦੇ ਬਚਨ ਆਪਾਂ ਬਹੁਤ ਵਾਰੀ ਪੜ੍ਹਦੇ ਹਾਂ। ਮਹਾਰਾਜ ਆਖਦੇ ਨੇ, ਵਾਹਿਗੁਰੂ ਜੀ ਮੇਰੀ ਇਹਨਾਂ ਅੱਗੇ ਕੋਈ ਪੇਸ਼ ਨਹੀਂ ਜਾਂਦੀ, ਹਾਂ ਤੇਰੀ ਕਿਰਪਾ ਹੋਵੇ ਇਹਨਾਂ ਤੋਂ ਮੇਰਾ ਬਚਾਅ ਹੋ ਸਕਦਾ। ਪੜ੍ਹਦੇ ਹਾਂ ਆਪਾਂ ਰੋਜ਼ ਸਤਿਗੁਰੂ ਮਹਾਰਾਜ ਦੇ ਬਚਨ, ਸਗਲ ਸ੍ਰਿਸ਼ਟ ਕੇ ਪੰਚ ਸਿਕਦਾਰ, ਸਾਰੀ ਸ੍ਰਿਸ਼ਟੀ ਦੇ ਪੰਜ ਸਰਦਾਰ ਨੇ ਕਿਹੜੇ? ਕਾਮ ਕ੍ਰੋਧ ਲੋਭ ਮੋਹ ਹੰਕਾਰ। ਸਗਲ ਸ੍ਰਿਸ਼ਟ ਕੇ ਪੰਚ ਸਿਕਦਾਰ, ਪਰ ਨਾਰੀ ਕਹਿੰਦੇ ਨੇ ਰਾਮ ਭਗਤ ਕੇ ਪਾਰੀ ਹਾਰ। ਜਿਹੜਾ ਰਾਮ ਦਾ ਭਗਤ ਹੈ, ਵਾਹਿਗੁਰੂ ਦਾ ਭਗਤ ਹੈ, ਉਹਦੇ ਪਾਰੀ ਭਰਨ ਵਾਲੇ ਨੇ। ਫਿਰ ਅੱਗੇ ਆਖਦੇ ਨੇ, ਜਗਤ ਪਾਸ ਤੇ ਲੇਤੇ ਦਾਨ, ਗੋਬਿੰਦ ਭਗਤ ਕੋ ਕਰੇ ਸਲਾਮ। ਜਗਤ ਕੋਲੋਂ ਇਹ ਡੰਨ ਲੈਂਦੇ ਨੇ, ਪਰ ਰੱਬ ਦੇ ਪਿਆਰੇ ਗੋਬਿੰਦ ਦੇ ਭਗਤਾਂ ਨੂੰ ਇਹ ਸਲਾਮ ਕਰਦੇ ਨੇ, ਨਮਸਕਾਰ ਕਰਦੇ ਨੇ। ਸਤਿਗੁਰੂ ਜੀ ਆਖਦੇ ਨੇ ਨਾ, ਵਾਹਿਗੁਰੂ ਜੀ ਮੇਰੀ ਇਹਨਾਂ ਅੱਗੇ ਪੇਸ਼ ਨਹੀਂ ਜਾਂਦੀ, ਪਰ ਤੂੰ ਕਿਰਪਾ ਕਰ। ਵੇਖੋ ਆਪਾਂ ਬਚਨ ਪੜ੍ਹਦੇ ਹਾਂ ਨਾ ਭਾਈ ਗੁਰਦਾਸ ਜੀ ਦੇ, ਵਾਸਤਵ ਵਿੱਚ ਸਾਨੂੰ ਲੋਕਾਂ ਨੂੰ ਸਮਝਾਉਣ ਵਾਸਤੇ ਭਾਈ ਸਾਹਿਬ ਜੀ ਨੇ ਗੱਲ ਆਪਣੇ ਉੱਤੇ ਟੁਕਾਈ, ਗੱਲ ਆਪਣੇ ਉੱਤੇ ਟੁਕਾਈ, ਪਰ ਨਕਸ਼ਾ ਸਾਡਾ ਪੇਸ਼ ਕੀਤਾ ਹੈ। ਪੌੜੀ ਆਪ ਬਹੁਤ ਵਾਰੀ ਸਰਵਨ ਕਰਦੇ ਹੋ, ਹਉ ਅਪਰਾਧੀ ਗੁਨਾਹਗਾਰ, ਹਉ ਬੇਮੁਖ ਮੰਦਾ, ਚੋਰ ਯਾਰ ਜੁਆਰ ਹੋਂ, ਪਰ ਕਰ ਜੋ ਹੁੰਦਾ, ਨਿੰਦਕ ਦੁਸ਼ਟ ਹਰਾਮ ਖੋਰ, ਠਗ ਦੇਸ਼ ਠਗੰਦਾ, ਕਾਮ ਕ੍ਰੋਧ ਮਦ ਲੋਭ ਮੋਹ ਹੰਕਾਰ ਕਰੰਦਾ, ਵਿਸ਼ਵਾਸ ਘਾਤੀ ਅਕ੍ਰਿਤ ਘਨ, ਮੈਂ ਕੋ ਨਾ ਰਖੰਦਾ, ਸਿਮਰ ਮਰੀਦਾ ਢਾਡੀਆ, ਸਤਿਗੁਰ ਬਖਸ਼ੰਦਾ, ਮਿਲ ਪੰਚੋ ਨਹੀਂ ਸਹਿਸਾ ਚੁਕਾਇਆ, ਸਿਕਦਾਰੋ ਨਹੀਂ ਪਤਿਆਇਆ, ਉਮਰਾਵੋ ਆਗੇ ਚੇਰਾ, ਮਿਲ ਰਾਜਨ ਰਾਮ ਨਬੇਰਾ। ਇਹਨਾਂ ਪੰਜਾਂ ਤੋਂ ਨਾ ਪੰਚ ਬਚਾ ਸਕਦੇ ਨੇ, ਨਾ ਸਰਦਾਰ ਬਚਾ ਸਕਦੇ ਨੇ, ਨਾ ਹੀ ਸਰਕਾਰੀ ਹਾਕਮ ਬਚਾ ਸਕਦੇ ਨੇ। ਇੱਕ ਸ਼ਬਦ ਆਪ ਜੀ ਬਹੁਤ ਵਾਰੀ ਪੜ੍ਹਦੇ ਹੋ, ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਨ ਸੋਈ ਸੁਰ ਨਿੰਦ ਵਿਚਾਰ ਰਸਨ ਸੋਈ ਲੋਭ ਮਿੱਠੇ ਸਾਧ ਮਨ ਸੋਇਆ ਮਾਇਆ ਬਿਸਮਾਦ ਇਸ ਗ੍ਰਹਿ ਮੈਂ ਕੋਈ ਜਾਗਤ ਰਹੇ ਸਾਬਤ ਵਸਤ ਉਹ ਆਪਣੀ ਲਹਿ ਸਗਲ ਸਹੇਰੀ ਆਪਣੇ ਰਸ ਮਾਤੀ ਕਲ ਜਲ ਤੇ ਕੀ ਖਬਰ ਨਾ ਜਾਤੀ ਮੂਸ਼ਨ ਹਾਰ ਪੰਚ ਬਟਵਾਰੇ ਸੋਨੇ ਨਗਰ ਪਰੇ ਠਗਹਾਰੇ ਅਗਲੀ ਪੰਕਤੀ ਉਨਤੇ ਰਾਖੇ ਬਾਪ ਨਾ ਮਾਈ ਉਨਤੇ ਰਾਖੇ ਮੀਤ ਨਾ ਭਾਈ ਦਰਬ ਸਿਆਨਪ ਨਾ ਓਏ ਰਹਤੇ ਸਾਧ ਸੰਗਤ ਓਏ ਦੁਸ਼ਟ ਵਸ ਹੋਤੇ ਮਾਂ ਪਿਓ ਭੈਣ ਭਰਾ ਰਿਸ਼ਤੇਦਾਰ ਸੰਬੰਧੀ ਇਹਨਾਂ ਤੋਂ ਨਹੀਂ ਬਚਾ ਸਕਦੇ ਪੈਸਾ ਵੀ ਨਹੀਂ ਬਚਾ ਸਕਦਾ ਮਹਾਰਾਜ ਆਖਦੇ ਨੇ ਧਨ ਵੀ ਇਹਨਾਂ ਤੋਂ ਨਹੀਂ ਬਚਾ ਸਕਦਾ ਉਨਤੇ ਰਾਖੇ ਬਾਪ ਨਾ ਮਾਈ ਉਨਤੇ ਰਾਖੇ ਮੀਤ ਨਾ ਭਾਈ ਦਰਬ ਸਿਆਨਪ ਨਾ ਓਏ ਰਹਤੇ ਸਾਧ ਸੰਗਤ ਓਏ ਦੁਸ਼ਟ ਵਸ ਹੋਤੇ ਮਿਲ ਪੰਚੋ ਨੀ ਸਹਿਸਾ ਚੁਕਾਇਆ ਸਿਕਦਾਰੋ ਨਹਿ ਪਤਿਆਇਆ ਉਮਰਾਵੋ ਆਗੇ ਚੇਰਾ ਮਿਲ ਰਾਜਨ ਰਾਮ ਨਵੇਰਾ ਅਰਦਾਸ ਕਰੀਏ ਤੋਸੋ ਨਾ ਨਾਥ ਅਨਾਥ ਨਾ ਮੋਸਰ ਤੋਸੋ ਨਾ ਦਾਨੀ ਨਾ ਮੋਸੋ ਭਿਖਾਰੀ ਮੋਸੋ ਨਾ ਦੀਨ ਦਇਆਲ ਨਾ ਤੋਸਰ ਮੋਸੋ ਅਗਿਆਨ ਨਾ ਤੋਸੋ ਵਿਚਾਰੀ ਮੋਸੋ ਨਾ ਪਤਤ ਨਾ ਪਾਵਨ ਤੋਸਰ ਮੋਸੋ ਵਿਕਾਰੀ ਨਾ ਤੋਸੋ ਉਪਕਾਰੀ ਮੇਰੇ ਹੈ ਔਗਨ ਤੂੰ ਗੁਣ ਸਾਗਰ ਜਾਤਰ ਸਾਤਲ ਓਟ ਤੁਹਾਰੀ ਬਾਬਾ ਨਾਨਕ ਦਾ ਬਚਨ ਪੜ੍ਹਦੇ ਹਨ ਇੱਕ ਵਾਰੀ ਸਾਰੇ ਕਿਰਪਾ ਕਰਿਓ ਤੇ ਰਸਨਾ ਤੋਂ ਗਾਇਨ ਵੀ ਕਰਿਓ ਇਤੇ ਕੁਕਰ ਹਾਂ ਬੇਗਾਨਾ ਇਤੇ ਕੁਕਰ ਹਾਂ ਬੇਗਾਨਾ ਇਤੇ ਕੁਕਰ ਹਾਂ ਬੇਗਾਨਾ ਇਤੇ ਕੁਕਰ ਹਾਂ ਬੇਗਾਨਾ ਭੌਂਕਾ ਇਸ ਤਨ ਤਾਈ ਭੌਂਕਾ ਇਸ ਤਨ ਤਾਈ ਭਗਤਹੀਨ ਨਾਨਕ ਜੇ ਹੋਏਗਾ ਭਗਤਹੀਨ ਨਾਨਕ ਜੇ ਹੋਏਗਾ ਖਸਮੈ ਨਾਉ ਨ ਜਾਈ ਖਸਮੈ ਨਾਉ ਨ ਜਾਈ ਗੁਰੂ ਨਾਨਕ ਪਾਤਸ਼ਾਹ ਜੀ ਆਖਦੇ ਨੇ ਰੱਬ ਜੀ ਪੰਜ ਕੁੱਤੇ ਕਾਮ ਕ੍ਰੋਧ ਲੋਭ ਮੋਹੰਕਾਰ ਮੇਰੇ ਪਿੱਛੇ ਲੱਗੇ ਹੋਏ ਨੇ ਤੇ ਮੈਂ ਪਰਦੇਸੀ ਹਾਂ ਬੇਗਾਨਾ ਹਾਂ ਇਹ ਮੇਰੇ ਮਗਰ ਲੱਗ ਗਏ ਨੇ ਪਰ ਇਹਨਾਂ ਤੋਂ ਬਚਣ ਵਾਸਤੇ ਮੈਂ ਭੌਂਕਦਾ ਤੇਰੀ ਸਿਫਤ ਸਲਾਹ ਕਰਦਾ ਤੇਰਾ ਨਾਮ ਜਪਦਾ ਕਿਉਂਕਿ ਮੈਨੂੰ ਪਤਾ ਹੈ ਭਾਵੇਂ ਮੇਰੇ ਕੋਲ ਤੇਰੀ ਭਗਤੀ ਨਹੀਂ ਭਗਤੀ ਤੋਂ ਸੱਖਣਾ ਪਰ ਤੇਰਾ ਬਿਰਧਾ ਕੀ ਜਿਹੜਾ ਤੇਰੀ ਸ਼ਰਨ ਵਿੱਚ ਆ ਜਾਂਦਾ ਤੂੰ ਉਸਦੀ ਲਾਜ ਰੱਖਦਾ ਹਮ ਅਵਗੁਣ ਭਰੇ ਏਕ ਗੁਰ ਨਾਹੀ ਅੰਮ੍ਰਿਤ ਛਾਟ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਭੁੱਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਨਿਓ ਗੁਰ ਸੰਗਤ ਤੇਹ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ ਕਿਉਂਕਿ ਅਮੇ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ ਗੁਰ ਨਵ ਨਿਦਰ ਆਓ ਜਨਮ ਹਮ ਕਾਲਖ ਧੋਵੈ ਸੋ ਕਹੋ ਟਲ ਗੁਰ ਸੇਵੀਐ ਐਹਨ ਸਹਿ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਕਿਉਂਕਿ ਹਾਂ ਗੁਸਾਈ ਦਾ ਪੈ ਨਵਾਲੜਾ ਮੈਂ ਗੁਰ ਮਿਲ ਉਚਿਤ ਮਾਲੜਾ ਸਭ ਹੋਈ ਸਿੰਜ ਇਕੱਠੀਆ ਦਈ ਬੈਠਾ ਵੇਖੇ ਆਪ ਜੀਓ ਵਾਤ ਵਜਨ ਧਮਕ ਭੇਰੀਆਂ ਮਲ ਲੱਥੇ ਲੈਂਦੇ ਫੇਰੀਆਂ ਨੇਤੇ ਪੰਜ ਵਾਰ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ ਗੁਰੂ ਨੇ ਥਾਪੜਾ ਦੇ ਦਿੱਤਾ ਸਹਾਰਾ ਦੇ ਦਿੱਤਾ ਇਹ ਜਿਹੜੇ ਬੜੇ ਆਪਣੇ ਆਪ ਨੂੰ ਬਲਵਾਨ ਸਮਝਦੇ ਸੀ ਇਹਨਾਂ ਨੂੰ ਮੈਂ ਨੇਨ ਲਿਆ ਇਹਨਾਂ ਨੂੰ ਵਸ ਵਿੱਚ ਕਰ ਲਿਆ ਇਹਨਾਂ ਨੂੰ ਮੈਂ ਆਪਣੇ ਕਾਬੂ ਵਿੱਚ ਕਰ ਲਿਆ ਤੇ ਮਹਾਰਾਜ ਕਿਰਪਾ ਕਰਦੇ ਨੇ ਪਿਆਰਿਓ ਪੰਚਾਂ ਕੋਲੋਂ ਵੀ ਸਹਿਮ ਪੰਜਾਂ ਦਾ ਨਹੀਂ ਮੁੱਕਣਾ ਸਿੱਖਦਾਰ ਵੀ ਤਸੱਲੀ ਨਹੀਂ ਕਰਾ ਸਕਦੇ ਸਰਕਾਰੀ ਹਾਕਮ ਵੀ ਝਗੜਾ ਨਹੀਂ ਨਿਬੇੜ ਸਕਦੇ ਹਾਂ ਵਾਹਿਗੁਰੂ ਨੂੰ ਮਿਲ ਕੇ ਆ ਪੰਜਾਂ ਦਾ ਜਿਹੜਾ ਪਿਆ ਹੋਇਆ ਅੰਦਰ ਝਗੜਾ ਹੈ ਨਾ ਇਹ ਮੁੱਕ ਸਕਦਾ ਖਿੱਚੋ ਤਾਨ ਮੁੱਕ ਸਕਦੀ ਹੈ
ਪਬ ਢੂਡਣ ਕਤਹੁ ਨਾ ਜਾਏ ਗੋਬਿੰਦ ਭੇਟੇ ਗੁਰ ਗੋਸਾਈ
ਸਤਿਗੁਰੂ ਬੜੀ ਤਸੱਲੀ ਪ੍ਰਗਟ ਕਰ ਰਹੇ ਨੇ ਰਹਾਉ ਦੇ ਬੰਦ ਵਿੱਚ ਜਦੋਂ ਗੋਬਿੰਦ ਦੇ ਨਾਲ ਮੁਲਾਕਾਤ ਹੋਈ ਮੇਲ ਹੋਇਆ ਜਿਹੜਾ ਗੁਸਾਈ ਧਰਤੀ ਦਾ ਮਾਲਕ ਹੈ ਜਿਹੜਾ ਸਭ ਤੋਂ ਵੱਡਾ ਹੈ ਜਦੋਂ ਉਸ ਨਾਲ ਮਿਲਾਪ ਹੋ ਜਾਵੇ ਫਿਰ ਅੰਦਰ ਵਿਸ਼ਵਾਸ ਹੋ ਜਾਂਦਾ ਪੰਜਾਂ ਤੋਂ ਬਚਣ ਵਾਸਤੇ ਹੋਰ ਕਿਤੇ ਜਾਣ ਦੀ ਲੋੜ ਨਹੀਂ ਹੋਰ ਥਾਂ ਲੱਭਣ ਦੀ ਲੋੜ ਨਹੀਂ ਅਬ ਢੂੰਡਣ ਕਤਹੁ ਨਾ ਜਾਈ ਗੋਬਿੰਦ ਭੇਟੇ ਗੁਰ ਗੋਸਾਈ ਜਦੋਂ ਗੋਸਾਈ ਵਾਹਿਗੁਰੂ ਅਤੇ ਗੋਬਿੰਦ ਗੁਰੂ ਦੀ ਕਿਰਪਾ ਨਾਲ ਮਿਲ ਗਏ ਹੁਣ ਕਿਤੇ ਹੋਰ ਪੰਜਾਂ ਤੋਂ ਬਚਣ ਵਾਸਤੇ ਜਾਣ ਦੀ ਲੋੜ ਨਹੀਂ ਹੁਣ ਤਾਂ ਕੇਵਲ ਉਸ ਅੱਗੇ ਅਰਦਾਸ ਕਰਨ ਦੀ ਲੋੜ ਹੈ ਜਿਹੜਾ ਗੋਬਿੰਦ ਹੈ ਤੇ ਜਿਹੜਾ ਧਰਤੀ ਦਾ ਮਾਲਕ ਹੈ
ਰਹਾਉ ਆਇਆ ਪ੍ਰਭ ਦਰਬਾਰਾ
ਜਦੋਂ ਕੋਈ ਪ੍ਰਭੂ ਦੇ ਦਰਬਾਰ ਵਿੱਚ ਸ਼ਰਨ ਵਿੱਚ ਆ ਜਾਂਦਾ ਹੈ
ਤਾਂ ਸਗਲੇ ਮਿਟੇ ਪੁਕਾਰਾ
ਫਿਰ ਸਾਰੀਆਂ ਪੁਕਾਰਾਂ ਖਤਮ ਹੋ ਜਾਂਦੀਆਂ ਨੇ ਫਿਰ ਪੁਕਾਰ ਕਰਨ ਦੀ ਲੋੜ ਨਹੀਂ ਰਹਿ ਜਾਂਦੀ ਫਿਰ ਕਿਉਂਕਿ ਤਸੱਲੀ ਹੋ ਜਾਂਦੀ ਪ੍ਰਭੂ ਦੇ ਦਰਬਾਰ ਵਿੱਚ ਆ ਕੇ ਧਿਆਨ ਦੇਵਿਓ ਸਾਧ ਸੰਗਤ ਆਪਾਂ ਪੜ੍ਹਦੇ ਜ਼ਰੂਰ ਹਾਂ ਅਬ ਹਮ ਚਲੀ ਠਾਕੁਰ ਪਹਿਹਾਰ ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇ ਮਾਰ ਪੜ੍ਹਦਿਆਂ ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ ਪਰ ਸਾਧ ਸੰਗਤ ਬਾਂਹ ਨਹੀਂ ਫੜਾਂਦੇ ਅਸੀਂ ਆਪਣਾ ਹੱਥ ਨਹੀਂ ਫੜਾਂਦੇ ਹੱਥ ਪਿੱਛੇ ਲੁਕਾ ਕੇ ਰੱਖਦੇ ਹਾਂ ਮੱਥਾ ਕਬਰਾਂ ਤੇ ਟੇਕਦੇ ਹਾਂ ਤੇ ਆਖਦੇ ਹਾਂ ਵੀ ਭਲਾ ਸਾਡਾ ਵਾਹਿਗੁਰੂ ਕਰ ਦੇਵੇ ਨਹੀਂ ਮਹਾਰਾਜ ਕਿਰਪਾ ਕਰਦੇ ਨੇ ਜਦੋਂ ਪ੍ਰਭੂ ਦੇ ਦਰਬਾਰ ਵਿੱਚ ਆ ਗਿਆ ਪ੍ਰਭੂ ਦੀ ਸ਼ਰਨ ਵਿੱਚ ਆ ਗਿਆ ਫਿਰ ਪੁਕਾਰ ਕਰਨ ਦੀ ਕੋਈ ਲੋੜ ਨਹੀਂ ਰਹਿ ਜਾਂਦੀ
ਲਬਦ ਆਪਣੀ ਪਾਈ
ਲਬਦ ਆਪਣੀ ਪਾਈ ਜਿਸ ਚੀਜ਼ ਦੀ ਲੋੜ ਸੀ ਜਦੋਂ ਉਹ ਪ੍ਰਾਪਤ ਹੋ ਗਈ
ਤਾਂ ਕਤ ਆਵੇ ਕਤ ਜਾਏ
ਫਿਰ ਆਉਣ ਜਾਣ ਦੀ ਭਾਵ ਕਿਤੇ ਆਉਣ ਦੀ ਜਾਂ ਜਾਣ ਦੀ ਲੋੜ ਨਹੀਂ ਰਹਿ ਜਾਂਦੀ ਜਦੋਂ ਚੀਜ਼ ਪ੍ਰਾਪਤ ਹੋ ਜਾਵੇ ਬੰਦਾ ਜੀਵਨ ਦੇ ਅੰਦਰ ਟਿਕ ਜਾਂਦਾ ਹੈ
ਤਹਿ ਸਾਚ ਨਿਆਇ ਨਬੇੜਾ
ਕਿਉਂਕਿ ਵਾਹਿਗੁਰੂ ਪਰਮਾਤਮਾ ਦੇ ਦਰਬਾਰ ਵਿੱਚ ਸੱਚਾ ਨਬੇੜਾ ਹੁੰਦਾ ਹੈ ਉੱਥੇ ਕਿਸੇ ਨਾਲ ਵਿਤਕਰਾ ਨਹੀਂ
ਊਹਾਂ ਸਮ ਠਾਕੁਰ ਸਮ ਚੇਰਾ
ਹਾਂ ਲੋਕਾਂ ਦੇ ਦਰਬਾਰਾਂ ਵਿੱਚ ਕਚਹਿਰੀਆਂ ਵਿੱਚ ਫਰਕ ਪੈ ਸਕਦਾ ਹੈ ਮਾਲਕ ਦਾ ਤੇ ਨੌਕਰ ਦਾ ਮਾਲਕ ਦਾ ਸਤਿਕਾਰ ਵੱਧ ਹੋ ਸਕਦਾ ਹੈ ਨੌਕਰ ਦਾ ਘੱਟ ਹੋ ਸਕਦਾ ਹੈ ਪਰ ਵਾਹਿਗੁਰੂ ਪਰਮਾਤਮਾ ਦੇ ਦਰਬਾਰ ਵਿੱਚ ਮਾਲਕ ਤੇ ਨੌਕਰ ਇੱਕ ਬਰਾਬਰ ਹਨ ਉੱਥੇ ਨਵੇਰਾ ਸੱਚਾ ਹੁੰਦਾ ਹੈ
ਅੰਤਰ ਜਾਮੀ ਜਾਨਾ ਬਿਨ ਬੋਲਤ ਆਪ ਪਛਾਨਾ
ਉਹਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਉਹ ਅੰਦਰ ਦੀ ਪੀੜਾ ਨੂੰ ਆਪ ਹੀ ਜਾਣਦਾ ਕਿਉਂਕਿ ਅੰਤਰ ਜਾਮੀ ਹੈ
ਸਰਬ ਥਾਨ ਕੋ ਰਾਜਾ
ਉਹ ਵਾਹਿਗੁਰੂ ਪਰਮਾਤਮਾ ਸਾਰੀਆਂ ਥਾਵਾਂ ਦਾ ਰਾਜਾ ਹੈ ਵੇਖੋ ਸਾਧ ਸੰਗਤ ਹਿੰਦੁਸਤਾਨ ਦਾ ਜਿਹੜਾ ਪ੍ਰਧਾਨ ਮੰਤਰੀ ਹੈ ਉਸ ਦਾ ਹੁਕਮ ਨਾਲ ਲੱਗਦੇ ਦੇਸ਼ ਪਾਕਿਸਤਾਨ ਦੇ ਅੰਦਰ ਨਹੀਂ ਚੱਲੇਗਾ ਤੇ ਪਾਕਿਸਤਾਨ ਵਾਲੇ ਦਾ ਹਿੰਦੁਸਤਾਨ ਦੇ ਅੰਦਰ ਨਹੀਂ ਚੱਲੇਗਾ अपने अपने देश में चलेगा, पर वाहिगुरु परमात्मा एक ऐसा राजा है जिहड़ा सारियां थावां दा राजा है, जिसका हुक्म हर थां ते चलदा है। हां वेख लो, जिन्हां ने नहीं मन्या मलिया मेट हो गए, जिन्हां ने शरीका कीता मलिया मेट हो गए, जिन्हां ने उसकी भगती करके ही उसका मुकाबला करन दा यतन कीता दुनिया के नक्शे तो मिट गए, क्योंकि वह राजा एक थां दा नहीं, वाहिगुरु परमात्मा सारियां थावां दा राजा है। ते जेड़ा ऐसे वाहिगुरु परमात्मा दे नाल जुड़ जांदा है, एक रस वाहिगुरु परमात्मा दी सिफत सलाह दा वाजा उस दे अंदर वजना शुरू हो जांदा है।
तहे अनहद शब्द अगाजा तिस पहे क्या चतुराई।
महाराज ने अंत विच जाके सानू सुचेत भी कर दिता, आखिया वो जिहड़ा वाहिगुरु ने जिहड़ा सारियां थावां दा राजा है, जिस नाल मिल के काम क्रोध लोभ मोह हंकार पंज विकार भी दूर हो जांदे ने, उस वाहिगुरु नाल चतुराई नहीं चलेगी, चलाकी नहीं चलेगी, क्योंकि गुरु का सिख तो रोज पढ़दा है ना, सहज सियानपा लख हो ही ता एक ना चले नाल, चतुराई ना चतुर्भुज पाई है, चतुराई ना चतुर्भुज पाई है, चतुराई नाल चतुर्भुज वाहिगुरु परमात्मा दा सिफाती नाम है, नहीं प्राप्त होंदा। चतुराई ना चतुर्भुज पाई है, ते नितनेम विच आपा पढ़दे हन ए मन चंचला चतुराई किने ना पाया, बंदे नाल चतुराइयां चल जाणगियां, रब नाल नहीं, क्योंकि महाराज ने आख्या ना, जो जो कीनो सो जानियो पेख्यो, सो तुम जानियो पेख्यो, ठौर नहीं कश ठीठ मुकरन, रब नाल चतुराई नहीं चलेगी, रब नाल चलाकी नहीं चलेगी। उथे तो अरदास करनी, हमरी गंत न गनिया काई अपना बिरद पछान, हाथ दे राखे करे अपने सदा सदा रंग मान, उथे चतुराई छड़नी पवेगी, त्याखना पवेगा मैं तान दिबान तू है मेरे स्वामी, मैं तुदे आगे अरदास मैं होर थाओ नाही, जिस पै करूं बेनंती मेरा दुख सुख तुझ ही पास। महाराज कृपा कर देने, तिस पै क्या चतुराई, वाहिगुरु परमात्मा दे सामने चतुराई नहीं चलेगी, चलाकी नहीं चलेगी।
मिल नानक आप गवाई,
ते सतगुरु महाराज नारी समझांदे ने, गुरु अर्जन देव जी महाराज वाहिगुरु परमात्मा दे नाल मिलके अपना आप गवा दे, त्याग कबीर मेरा मुझ में किश नहीं, जो किश है सो तेरा, तेरा तुझको सौंप दे क्या लागे मेरा। क्योंकि सुखी बसे मसकीनिया आप निवार तले, बड़े बड़े हंकारिया नानक गर्व करे। समुचे शब्द का भाव अर्थ ए है, गुरु की कृपा नाल गुरु की मत नू धारण करके वाहिगुरु परमात्मा दे परने होके चलांगे, ते फिर सत्संगत अंदरों आवाज निकलेगी, ऐसो गुण मेरो प्रभ जी कीन, ऐसो गुण मेरो प्रभ जी कीन, पंच दोख और अहंग रोग ए तन ते सगल दूर कीन। आसरा लै लीए वाहिगुरु दा, ਤੇ ਫਿਰ ਅੰਦਰੋਂ ਖਿੱਚੋ ਤਾਰ ਮੁੱਕ ਜਾਵੇਗੀ, ਪੰਜਾਂ ਤੋਂ ਬਚਾਅ ਹੋ ਜਾਵੇਗਾ ਤੇ ਵਾਹਿਗੁਰੂ ਦੀ ਕਿਰਪਾ ਦੇ ਪਾਤਰ ਬਣ ਕੇ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਕਰ ਸਕਾਂਗੇ। ਸਮੁੱਚਾ ਸ਼ਬਦ ਸਾਨੂੰ ਇਹ ਪ੍ਰੇਰਨਾ ਕਰਦਾ, ਗੁਰੂ ਦੀ ਮੱਤ ਨਾਲ ਅਸੀਂ ਜੁੜੀਏ, ਵਾਹਿਗੁਰੂ ਪਰਮਾਤਮਾ ਦਾ ਨਾਮ ਜਪਦਿਆਂ ਜੀਵਨ ਦੇ ਅੰਦਰ ਨਾਮ ਜਪਣਾ, ਵੰਡ ਛਕਣਾ, ਧਰਮ ਦੀ ਕਿਰਤ ਕਰਨ ਵਾਲਾ ਜਿਹੜਾ ਸਾਧਨ ਇਹਨੂੰ ਅਪਣਾ ਕੇ ਚੱਲਾਂਗੇ, ਫਿਰ ਵਾਹਿਗੁਰੂ ਦੀ ਕਿਰਪਾ ਸਾਡੇ ਉੱਤੇ ਜੀਵਨ ਦੇ ਅੰਦਰ ਹੋਵੇਗੀ। ਸਤਿਗੁਰੂ ਕਿਰਪਾ ਕਰਨ ਸਾਧ ਸੰਗਤ, ਪਿਛਲੇ ਦੋ ਦਿਨ ਆਪ ਜੀ ਨੂੰ ਭਾਈ ਨਿਸ਼ਾਨ ਸਿੰਘ ਵੀ ਤੇ ਭਾਈ ਸਰਬਜੀਤ ਸਿੰਘ ਵੀ, ਸਰਦਾਰ ਜੱਸਾ ਸਿੰਘ ਆਲੂਏ ਬਾਰੇ ਕੁਝ ਬਚਨ ਆਪ ਜੀ ਦੇ ਨਾਲ ਸਾਂਝੇ ਕਰਕੇ ਗਏ ਨੇ। ਬੇਨਤੀ, ਸਰਦਾਰ ਜੱਸਾ ਸਿੰਘ ਦੇ ਖਾਨਦਾਨ ਦਾ ਸੰਬੰਧ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਨਾਲ ਵੀ ਜੁੜਦਾ। ਸਰਦਾਰ ਸੈਨਾ ਸਿੰਘ ਤੇ ਉਸ ਦਾ ਪੁੱਤਰ ਸਰਦਾਰ ਵਧਾਵਾ ਸਿੰਘ ਸਤਿਗੁਰੂ ਮਹਾਰਾਜ ਦੀ ਫੌਜ ਵਿੱਚ ਸਨ। ਗੁਰੂ ਹਰਗੋਬਿੰਦ ਜੀ ਮਹਾਰਾਜ ਨੇ ਜਿਹੜੀਆਂ ਚਾਰ ਲੜਾਈਆਂ ਲੜੀਆਂ ਉਹਨਾਂ ਵਿੱਚ ਇਹਨਾਂ ਦੋਵਾਂ ਪਿਓ ਪੁੱਤਰਾਂ ਨੇ ਬਹੁਤ ਵੱਧ ਚੜ੍ਹ ਕੇ ਹਿੱਸਾ ਲਿਆ ਤੇ ਗੁਰੂ ਕੀ ਪ੍ਰਸੰਨਤਾ ਪ੍ਰਾਪਤ ਕੀਤੀ। ਵਧਾਵਾ ਸਿੰਘ ਦਾ ਪੁੱਤਰ ਅੱਗੋਂ ਹੋਇਆ ਗੰਡਾ ਸਿੰਘ। ਗੰਡਾ ਸਿੰਘ ਦਿਲਾਵਰ ਖਾਨ ਲਾਹੌਰ ਦਾ ਸੂਬੇਦਾਰ ਹੈ। ਕਈ ਵਾਰੀ ਉਸ ਨਾਲ ਝੜਪਾਂ ਵੀ ਹੋਈਆਂ ਪਰ ਗੰਡਾ ਸਿੰਘ ਨੂੰ ਉਹ ਆਪਣੀ ਵਸ ਵਿੱਚ ਨਾ ਕਰ ਸਕਿਆ। ਆਖਰ ਉਹਨੇ ਪੰਜ ਪਿੰਡਾਂ ਦਾ ਜ਼ਿਮੀਂਦਾਰਾ ਇਹਨੂੰ ਦੇ ਦਿੱਤਾ, ਆਲੂ ਤੇ ਨਾਲ ਹੀ ਇੱਕ ਪਿੰਡ ਤੂਰ ਤੇ ਨਾਲ ਚੱਕ ਤੇ ਨਾਲ ਹੀ ਪਹੁ। ਇਹ ਪੰਜ ਕੁ ਪਿੰਡਾਂ ਦੀ ਜ਼ਿਮੀਂਦਾਰੀ ਦਿੱਤੀ ਤੇ ਆਲੂ ਦਾ ਜਿਹੜਾ ਸੀ ਸਾਰਾ ਮਾਲੀਆ ਵੀ ਮੁਆਫ ਕਰ ਦਿੱਤਾ। ਹੁਣ ਧਿਆਨ ਦੇਵਿਓ, ਜਿਹੜੇ ਕਪੂਰਥਲੇ ਵਾਲੇ ਆਲੂ ਵਾਰੀਏ ਨੇ ਇਹਨਾਂ ਦਾ ਖਾਨਦਾਨ ਅੱਗੋਂ ਚੱਲਦਾ ਹੈ, ਜਿਸ ਦੇ ਵਿੱਚ ਸਤਸੰਗਤ ਸਾਧੂ ਸਿੰਘ ਗੋਪਾਲ ਸਿੰਘ ਤੇ ਗੋਪਾਲ ਸਿੰਘ ਦਾ ਪੁੱਤਰ ਅੱਗੋਂ ਦੇਵਾ ਸਿੰਘ ਤੇ ਦੇਵਾ ਸਿੰਘ ਦਾ ਪੁੱਤਰ ਜਿਹੜਾ ਅੱਗੋਂ ਬਦਰ ਸਿੰਘ। ਬਦਰ ਸਿੰਘ ਜਿਹੜਾ ਹੈ ਬੜਾ ਨਿਤਨੇਮੀ, ਵਾਹਿਗੁਰੂ ਦੀ ਕਿਰਪਾ ਦਾ ਪਾਤਰ ਤੇ ਆਪਣੇ ਪਿਓ ਦੇ ਨਾਲ ਕਈ ਵਾਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਵੀ ਗਿਆ। ਇੱਥੋਂ ਤੱਕ ਸਤਿਗੁਰੂ ਮਹਾਰਾਜ ਦੇ ਕੋਲੋਂ ਜਿਹੜੇ ਹਜ਼ੂਰੀਏ ਸਿੰਘ ਸਨ, ਅੰਮ੍ਰਿਤਪਾਨ ਵੀ ਦੇਵਾ ਸਿੰਘ ਨੇ, ਇਹਨੇ ਬਦਰ ਸਿੰਘ ਨੇ ਕੀਤਾ। ਬਦਰ ਸਿੰਘ ਜਿਹੜਾ ਹੈ ਇਹ ਬਾਗ ਸਿੰਘ ਹੱਲੋਵਾਰੀਆ ਸਰਦਾਰ ਜਿਹੜਾ ਸੀ ਉਸ ਦੀ ਭੈਣ ਨਾਲ ਵਿਆਹਿਆ ਗਿਆ। ਹੁਣ ਜਿਹੜੀ ਭੈਣ ਸੀ ਬਾਗ ਸਿੰਘ ਦੀ, ਉਹ ਨਿਤਨੇਮਨ ਇੱਥੋਂ ਤੱਕ ਦੇਖਿਆ ਕਿ ਜਿਹੜਾ ਉਸਦਾ ਕਿਰਪਾਨ ਦਾ ਗਾਤਰਾ ਸੀ, ਬਾਣੀ ਦੀ ਪੋਥੀ ਉਸ ਨਾਲ ਹਰ ਵੇਲੇ ਸਜੀ ਰਹਿੰਦੀ ਸੀ। ਨਿਤਨੇਮ ਵੀ ਬਹੁਤ ਤਗੜਾ ਤੇ ਨਾਲ ਦੀ ਨਾਲ ਗੁਰਬਾਣੀ ਦਾ ਕੀਰਤਨ ਵੀ ਬੜਾ ਪਿਆਰਾ ਕਰਨਾ। ਹਾਲੇ ਸਰਦਾਰ ਜੱਸਾ ਸਿੰਘ 3 ਮਈ 1718 ਨੂੰ ਭਾਈ ਬਦਰ ਸਿੰਘ ਜੀ ਦੇ ਘਰ ਵਿੱਚ ਜਨਮ ਲੈਂਦੇ ਨੇ। 4 ਸਾਲ ਦੇ ਹੁੰਦੇ ਹਨ ਸਰਦਾਰ ਬਦਰ ਸਿੰਘ ਜਿਹੜੇ ਨੇ ਅਕਾਲ ਚਲਾਣਾ ਕਰ ਜਾਂਦੇ ਨੇ। ਸਤਸੰਗਤ 22 ਦੇ ਅੰਦਰ ਪਿਤਾ ਅਕਾਲ ਚਲਾਣਾ ਕਰ ਗਿਆ। ਮਾਤਾ ਜੀ ਦੇ ਕੋਲ ਮਾਤਾ ਸੁੰਦਰ ਕੌਰ ਜੀ, ਜਿਨ੍ਹਾਂ ਨੂੰ ਆਪਾਂ ਸੁੰਦਰੀ ਵੀ ਇਤਿਹਾਸ ਵਿੱਚ ਕਹਿੰਦੇ ਹਾਂ, ਮਾਤਾ ਸੁੰਦਰ ਕੌਰ ਦੇ ਕੋਲ ਸੰਗਤਾਂ ਮਿਲਣ ਵਾਸਤੇ ਦਿੱਲੀ ਗਈਆਂ। ਭਾਈ ਸਾਹਿਬ ਜੀ ਭਾਈ ਜੱਸਾ ਸਿੰਘ ਆਪਣੀ ਮਾਤਾ ਦੇ ਨਾਲ ਮਾਤਾ ਸੁੰਦਰ ਕੌਰ ਨੂੰ ਮਿਲਣ ਵਾਸਤੇ ਚਲੇ ਗਏ। ਇਹਨਾਂ ਨੇ ਗੁਰਬਾਣੀ ਦਾ ਕੀਰਤਨ ਕੀਤਾ। ਗੁਰਬਾਣੀ ਦਾ ਕੀਰਤਨ ਸੁਣ ਕੇ ਸਤਿਕਾਰਯੋਗ ਮਾਤਾ ਸੁੰਦਰ ਕੌਰ ਜੀ ਨੇ ਇਹਨਾਂ ਨੂੰ ਆਪਣੇ ਕੋਲ ਟਿਕਾ ਲਿਆ। ਇਹ 23 ਦੇ ਅੰਦਰ ਗਏ ਤੇ 29 ਦੇ ਅੰਦਰ ਸਰਦਾਰ ਬਾਗ ਸਿੰਘ ਜਿਹੜੇ ਨੇ ਇਹ ਜਾ ਕੇ ਲੈ ਕੇ ਆਏ ਆਪਣੀ ਭੈਣ ਤੇ ਆਪਣੇ ਭਾਣਜੇ ਨੂੰ, ਕਿਉਂਕਿ ਉਹਨਾਂ ਦੀ ਆਪਣੀ ਕੋਈ ਸੰਤਾਨ ਨਹੀਂ। ਉਹ ਸਰਦਾਰ ਜੱਸਾ ਸਿੰਘ ਦੇ ਨਾਲ ਕੇਵਲ ਭਾਂਜਾ ਹੋਣ ਦੇ ਨਾਤੇ ਪਿਆਰ ਨਹੀਂ ਕਰਦੇ, ਬਲਕਿ ਉਹਨਾਂ ਨੂੰ ਆਪਣਾ ਪੁੱਤਰ ਸਮਝ ਕੇ ਵੀ ਉਹਨਾਂ ਦੇ ਨਾਲ ਪਿਆਰ ਕਰਦੇ ਨੇ। ਪਰ ਧਿਆਨ ਦੇਵਿਓ, ਹੁਣ ਮਾਤਾ ਸੁੰਦਰ ਕੌਰ ਜੀ ਦਾ ਪਿਆਰ ਸਰਦਾਰ ਜੱਸਾ ਸਿੰਘ ਦੇ ਨਾਲ ਇੰਨਾ ਕੁ ਬਣ ਗਿਆ ਕਿ ਉਹਨਾਂ ਨਾਲ ਆਪਣੇ ਪੁੱਤਰਾਂ ਨਾਲੋਂ ਵੀ ਵੱਧ ਪਿਆਰ ਕਰਦੇ ਨੇ, ਆਪਣੇ ਪੁੱਤਰਾਂ ਨਾਲੋਂ ਵੀ ਵੱਧ ਸਤਿਕਾਰ ਦਿੰਦੇ ਨੇ। ਜਦੋਂ ਤੁਰਨ ਲੱਗੇ, ਮਾਤਾ ਜੀ ਨੇ ਇੱਕ ਕਿਰਪਾਨ, ਇੱਕ ਗੁਰਜ, ਇੱਕ ਢਾਲ ਤੇ ਨਾਲ ਪਿਆਰਿਓ ਤੁਰਨ ਲੱਗੀਆਂ ਚੋਬ ਵੀ ਦਿੱਤੀ ਤੇ ਨਾਲ ਬਚਨ ਕੀਤਾ, ਜੱਸਾ ਸਿੰਘ ਤੇਰੇ ਅੱਗੇ ਤੇ ਤੇਰੇ ਖਾਨਦਾਨ ਦੇ ਅੱਗੇ ਚੋਬਦਾਰ ਚੱਲਿਆ ਕਰਨਗੇ। ਸਾਧ ਸੰਗਤ, ਹੁਣ ਭਾਈ ਸਾਹਿਬ ਜੀ ਆਪਣੀ ਭੈਣ ਤੇ ਭਾਂਜੇ ਨੂੰ ਲੈ ਕੇ ਵਾਪਸ ਆਏ ਹਨ। ਸਰਦਾਰ ਕਪੂਰ ਸਿੰਘ ਨਵਾਬ, ਇਹ ਜਲੰਧਰ ਦੇ ਨੇੜੇ ਜਿਹੜਾ ਕਰਤਾਰਪੁਰ ਹੈ, ਇਸ ਕਰਤਾਰਪੁਰ ਸਾਹਿਬ ਦੇ ਅੰਦਰ ਠਹਿਰੇ ਹੋਏ ਸਨ ਜੱਸਾ ਸਿੰਘ ਤੇ ਉਸਦੇ ਸਤਿਕਾਰਯੋਗ ਮਾਤਾ ਜੀ। ਜਦੋਂ ਇੱਥੇ ਪਹੁੰਚੇ, ਸਰਦਾਰ ਕਪੂਰ ਸਿੰਘ ਨੇ ਜਦੋਂ ਮਿਲਾਪ ਕੀਤਾ, ਇਹਨਾਂ ਨੇ ਉੱਥੇ ਗੁਰਬਾਣੀ ਦਾ ਕੀਰਤਨ ਸੁਣਾਇਆ ਤੇ ਗੁਰਬਾਣੀ ਦਾ ਕੀਰਤਨ ਸੁਣਨ ਤੋਂ ਬਾਅਦ ਇਤਿਹਾਸਕਾਰ ਕਹਿੰਦੇ ਨੇ ਇੱਕ ਮਹੀਨਾ ਲਗਾਤਾਰ ਭਾਈ ਸਾਹਿਬ ਜੀ ਨੂੰ, ਸਰਦਾਰ ਜੱਸਾ ਸਿੰਘ ਨੂੰ ਤੇ ਉਹਨਾਂ ਦੀ ਮਾਤਾ ਨੂੰ ਸਰਦਾਰ ਕਪੂਰ ਸਿੰਘ ਜੀ ਨੇ ਆਪਣੇ ਕੋਲ ਟਿਕਾਇਆ ਤੇ ਮਾਤਾ ਜੀ ਦਾ ਹੁਕਮ ਸਰਦਾਰ ਕਪੂਰ ਸਿੰਘ ਨੇ ਨਿਭਾਇਆ ਤੇ ਨਾਲ ਹੀ ਬਾਗ ਸਿੰਘ ਕੋਲੋਂ, ਮਾਤਾ ਜੀ ਕੋਲੋਂ ਜੱਸਾ ਸਿੰਘ ਦੀ ਮੰਗ ਕੀਤੀ ਕਿ ਇਹਨੂੰ ਮੇਰੇ ਕੋਲ ਛੱਡ ਦਿਓ ਤੇ ਸਰਦਾਰ ਕਪੂਰ ਸਿੰਘ ਨੇ ਉਹਨਾਂ ਨੂੰ ਆਪਣਾ ਪੁੱਤਰ ਬਣਾ ਲਿਆ, ਪੁੱਤਰ ਬਣਾ ਕੇ ਆਪਣੇ ਕੋਲ ਰੱਖਿਆ। ਉਹਨਾਂ ਨੂੰ ਨਵਾਬੀ ਘੋੜਿਆਂ ਦੇ ਸੇਵਾ ਕਰਕੇ, ਘਾਹ ਪੱਠਾ ਪਾ ਕੇ, ਸਫਾਈ ਸੇਵਾ ਕਰਦਿਆਂ ਪ੍ਰਾਪਤ ਹੋਈ। ਅੱਜ ਉਹਨਾਂ ਨੇ ਇਹ ਜ਼ਿੰਮੇਵਾਰੀ ਅੱਗੇ ਸਰਦਾਰ ਜੱਸਾ ਸਿੰਘ ਨੂੰ ਦੇ ਦਿੱਤੀ। ਸਾਧ ਸੰਗਤ, ਜੱਸਾ ਸਿੰਘ ਜਦੋਂ ਸਰਦਾਰਾਂ ਦੇ ਬੋਲ ਸੁਣਦਾ ਹੈ ਤੇ ਨਾਲ ਹੀ ਜਾ ਕੇ ਆਗੂ ਸਰਦਾਰ ਕਪੂਰ ਸਿੰਘ ਨਵਾਬ ਨੂੰ ਕਹਿੰਦਾ, ਮੇਰੇ ਕੋਲੋਂ ਇਹ ਸੇਵਾ ਨਹੀਂ ਨਿਭਣੀ, ਇਸ ਵਾਸਤੇ ਮੈਂ ਇਹ ਸੇਵਾ ਨਹੀਂ ਕਰ ਸਕਦਾ। ਪਰ ਸਰਦਾਰ ਕਪੂਰ ਸਿੰਘ ਨੇ ਇੱਕ ਗੱਲ ਕਹੀ, ਕਹਿਣ ਲੱਗੇ, ਪੰਥ ਬੜਾ ਹੀ ਫਰਾਖ ਦੇ ਲੈ, ਕਹਿਣ ਲੱਗੇ, ਜੇ ਮੈਨੂੰ ਘੋੜਿਆਂ ਦੀ ਸੇਵਾ ਕਰਦਿਆਂ ਨਵਾਬੀ ਦੇ ਸਕਦੇ ਨੇ, ਤੇਰੇ ਉੱਤੇ ਵੀ ਕਿਰਪਾ ਕਰਨਗੇ, ਤੈਨੂੰ ਇਹ ਬਾਦਸ਼ਾਹੀ ਵੀ ਬਖਸ਼ ਸਕਦੇ ਨੇ। ਧਿਆਨ ਦੇਵਿਓ ਸਾਧ ਸੰਗਤ, ਸਰਦਾਰ ਦੇ ਹੁਕਮ ਸੁਣ ਕੇ ਇਹਨੇ ਸੇਵਾ ਵਿੱਚ ਆਪਣਾ ਮਨ ਲਾਇਆ ਤੇ ਸਮਾਂ ਆਇਆ 1761 ਦੇ ਅੰਦਰ ਗੁਜਰਾਂਵਾਲੇ ਦੇ ਉੱਤੇ ਫੌਜਦਾਰ ਨੇ ਜਦੋਂ ਹਮਲਾ ਕੀਤਾ, ਸਰਦਾਰ ਜੱਸਾ ਸਿੰਘ ਨੇ ਉਹਨੂੰ ਹਾਰ ਦਿੱਤੀ ਤੇ ਕੌਮ ਨੇ ਸ਼੍ਰੋਮਣੀ ਸਰਦਾਰ ਤੇ ਸਰਦਾਰ ਸੰਗਤ ਜੀ ਸੁਲਤਾਨ ਉਲ ਕੌਮ ਦਾ ਜਿਹੜਾ ਸੀ ਇਹ ਰੁਤਬਾ ਦੇ ਕੇ ਇਹਨਾਂ ਨੂੰ ਸਤਿਕਾਰਿਆ। ਮੇਰੀ ਬੇਨਤੀ, ਭਾਵੇਂ ਸਤਿਗੁਰੂ ਕਲਗੀਧਰ ਮਹਾਰਾਜ ਦੇ ਅਕਾਲ ਚਲਾਣੇ ਤੋਂ ਬਾਅਦ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਣੇ ਸ਼ੁਰੂ ਹੋ ਗਏ। ਜਿਸ ਬਾਦਸ਼ਾਹ ਬਹਾਦਰ ਸ਼ਾਹ ਨੇ ਸਾਧ ਸੰਗਤ ਗੁਰੂ ਮਹਾਰਾਜ ਦੇ ਕੋਲੋਂ ਬਾਦਸ਼ਾਹੀ ਪ੍ਰਾਪਤ ਕੀਤੀ, ਉਹਨੇ ਹੀ ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖ ਦਿੱਤੇ। ਪਰ ਮੈਂ ਬੇਨਤੀ ਕਰਾਂ, 1710 ਤੋਂ ਲੈ ਕੇ 1780 ਤੱਕ ਅਨੇਕਾਂ ਝੜਪਾਂ ਬਗਾਨੀਆਂ ਹਕੂਮਤਾਂ ਦੇ ਨਾਲ ਹੋਈਆਂ, ਭਾਵੇਂ ਉਹ ਸਾਧ ਸੰਗਤ ਫਰਖਸ਼ਰ ਬਾਦਸ਼ਾਹ ਆਇਆ, ਭਾਵੇਂ ਜ਼ਕਰੀਆ ਖਾਂ ਆਇਆ, ਭਾਵੇਂ ਜ਼ਈਆ ਖਾਂ ਆਇਆ, ਭਾਵੇਂ ਮੀਰ ਮੰਨੂ ਵਰਗੇ ਆਏ, ਇਹਨਾਂ ਦਾ ਮੁਕਾਬਲਾ ਭਾਵੇਂ ਛੋਟਾ ਘੱਲੂਕਾਰਾ ਹੋਵੇ, ਭਾਵੇਂ ਵੱਡਾ ਘੱਲੂਕਾਰਾ ਹੋਵੇ, ਤੇ ਭਾਵੇਂ ਅਹਿਮਦ ਸ਼ਾਹ ਅਬਦਾਲੀ ਦੇ 7 ਹਮਲੇ ਲਗਾਤਾਰ ਹਿੰਦੁਸਤਾਨ ਦੇ ਅੰਦਰ ਹੋਣ, ਸਰਦਾਰ ਜੱਸਾ ਸਿੰਘ ਹਰ ਮੁਹਿੰਮ ਦੇ ਅੰਦਰ ਅੱਗੇ ਵੱਧ ਕੇ ਕੰਮ ਕਰਦੇ ਰਹੇ। ਜਦੋਂ ਆਪਾਂ ਵੱਡੇ ਘੱਲੂਕਾਰੇ ਦਾ ਇਤਿਹਾਸ ਪੜ੍ਹਦੇ ਹਾਂ, 22 ਜ਼ਖਮ ਕੇਵਲ ਤੇ ਕੇਵਲ ਸਰਦਾਰ ਜੱਸਾ ਸਿੰਘ ਦੇ ਸਰੀਰ ਤੇ ਲੱਗੇ ਸਨ, ਬਾਕੀ ਸਰਦਾਰਾਂ ਨੂੰ ਵੀ ਜ਼ਖਮ ਲੱਗੇ ਸਨ, ਪਰ ਸਾਧ ਸੰਗਤ ਉਹਨਾਂ ਨੂੰ ਇੰਨਾ ਜ਼ਿਆਦਾ ਜ਼ਖਮ ਨਹੀਂ ਜਿੰਨੇ ਸਰਦਾਰ ਜੱਸਾ ਸਿੰਘ ਆਲੂਵਾਰੀਏ ਨੇ ਆਪਣੇ ਸਰੀਰ ਤੇ ਜ਼ਖਮ ਸਹਿ
ਮੈਂ ਬੇਨਤੀ ਕਰ ਦੇਵਾਂ ਉਹਨਾਂ ਨੂੰ ਭਾਵੇਂ ਦਿੱਲੀ ਦੇ ਅੰਦਰ ਲਾਲ ਕਿਲੇ ਦੇ ਉੱਤੇ ਵੀ ਨਿਸ਼ਾਨ ਸਾਹਿਬ ਝੁਲਾਉਣ ਦਾ ਮੌਕਾ ਪ੍ਰਾਪਤ ਹੋਇਆ, ਪਰ ਉਹਨਾਂ ਦੇ ਜੀਵਨ ਅੰਦਰ ਕਲਗੀਧਰ ਮਹਾਰਾਜ ਦੇ ਬਚਨ ਵਸੇ ਹੋਏ ਸਨ। ਧਨ ਜੀਉ ਤੈ ਕੋ ਜਗ ਮੈਂ ਮੁਖ ਤੇ ਹਾਰ ਚਿੱਤ ਮੈਂ ਜੁੱਧ ਵਿਚਾਰੈ। ਉਸ ਜਰਨੈਲ ਨੇ ਸਾਧ ਸੰਗਤ ਹਮੇਸ਼ਾ ਕੌਮ ਦਾ ਭਲਾ ਸੋਚਿਆ, ਤੇ ਮੇਰੀ ਬੇਨਤੀ ਉਹ ਲੋਕ ਜਿਨ੍ਹਾਂ ਬਾਰੇ ਆਪਾਂ ਸੋਚ ਵੀ ਨਹੀਂ ਸਕਦੇ, ਧੀਰ ਮਲ ਦੇ ਖਾਨਦਾਨ ਦੇ ਵਿੱਚੋਂ ਗੁਲਾਬ ਸਿੰਘ ਵਰਗਿਆਂ ਨੂੰ ਅੰਮ੍ਰਿਤ ਛਕਾਇਆ, ਫਿਰ ਪਟਿਆਲੇ ਦੇ ਖਾਨਦਾਨ ਆਲਾ ਸਿੰਘ, ਫਿਰ ਉਹਨਾਂ ਦੇ ਖਾਨਦਾਨ ਦੇ ਵਿੱਚੋਂ ਸਾਹਿਬ ਸਿੰਘ, ਇਹਨਾਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਦੇ ਲੜ ਲਾਇਆ। ਭਾਵੇਂ ਇਸ ਮਿਸਲ ਦਾ ਬਹੁਤਾ ਵੱਡਾ ਸਾਧ ਸੰਗਤ ਫੌਜ ਨੇ ਸੀ, 4,000 ਇਹਨਾਂ ਦੇ ਜਥੇ ਦੇ ਅੰਦਰ ਫੌਜਦਾਰ ਸਨ, ਪਰ ਜਿਹੜਾ ਵੀ ਇਹਨਾਂ ਦੀ ਫੌਜ ਦੇ ਅੰਦਰ ਸ਼ਾਮਲ ਹੁੰਦਾ ਉਸ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਜ਼ਰੂਰੀ, ਜਿੱਥੇ ਨਿਤਨੇਮ ਕਰਨਾ ਉੱਥੇ ਅੰਮ੍ਰਿਤ ਵੇਲੇ ਗੁਰਬਾਣੀ ਦਾ ਕੀਰਤਨ ਸੁਣਨਾ ਤੇ ਕੀਰਤਨ ਕਰਨਾ ਵੀ ਬੜਾ ਜ਼ਰੂਰੀ। ਆਓ ਅੱਜ ਮੈਂ ਬੇਨਤੀ ਕਰਾਂਗਾ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦਾ 300 ਸਾਲਾ ਜਨਮ ਦਿਹਾੜਾ ਮਨਾਉਂਦਿਆ ਹੋਇਆ ਆਪਾਂ ਪ੍ਰੇਰਨਾ ਲਵੀਏ, ਜਿਵੇਂ ਉਹ ਮਾਤਾ ਕੋਲੋਂ ਕਿਰਪਾ ਦੇ ਪਾਤਰ ਬਣ ਕੇ ਬਾਣੀ ਨਾਲ, ਬਾਣੀ ਦੇ ਪਾਠ ਨਾਲ, ਗੁਰਬਾਣੀ ਦੇ ਕੀਰਤਨ ਨਾਲ, ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਦੀ ਕਿਰਪਾ ਦੇ ਪਾਤਰ ਬਣੇ। ਇਸੇ ਤਰ੍ਹਾਂ ਆਪਾਂ ਵੀ ਜਿਨ੍ਹਾਂ ਨੇ ਛਕਿਆ ਭਾਈ ਮੁਬਾਰਕ, ਜਿਨ੍ਹਾਂ ਨੇ ਨਹੀਂ ਛਕਿਆ ਜ਼ਰੂਰ ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਤੇ ਜਿਹੜੇ ਹਾਲੇ ਕੇਸਾ ਧਾਰੀ ਨੇ ਹੋਏ ਕੇਸਾ ਧਾਰੀ ਬਣੋ, ਬਾਣੀ ਬਾਣੇ ਦੇ ਧਾਰਨੀ ਹੋ ਕੇ ਆਪਣੇ ਜੀਵਨ ਦੇ ਅੰਦਰ ਵਿਚਰੋ, ਤਾਂ ਜੋ ਐਸੇ ਜਰਨੈਲਾਂ ਦੇ, ਐਸੇ ਲਾਲਾਂ ਦੇ ਮਨਾਏ ਹੋਏ ਜਿਹੜੇ ਦਿਹਾੜੇ ਨੇ ਨਾ, ਉਹ ਸਾਡੇ ਵਾਸਤੇ ਸਕਾਰਥੇ ਹੋ ਜਾਣ। ਭੁੱਲਾਂ ਚੁੱਕਾਂ ਦੀ ਖਿਮਾ ਜੀ, ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਨ ਕਰੋ।
ਸਰਬ ਥਾਨ ਕੋ ਰਾਜਾ ਤਹਿ ਅਨਹਦ ਸ਼ਬਦ ਅਗਾਜਾ,
ਤਿਸ ਪੈ ਕਿਆ ਚਤੁਰਾਈ ਮਿਲ ਨਾਨਕ ਆਪ ਗਵਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।